ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੇ ਇੱਕ ਸਪੈਸ਼ਲ ਚੌਂਕਾ ਤਿਆਰ ਕੀਤਾ ਹੋਇਆ ਸੀ, ਜਿਸ ਨੂੰ ਗਊ ਦੇ ਗੋਬਰ ਦੇ ਨਾਲ ਲਿੰਮ ਪੋਚ ਕੇ ਆਲੇ ਦੁਆਲੇ ਲਕੀਰਾਂ ਵੀ ਕੱਢੀਆਂ ਹੋਈਆਂ ਸਨ ਵੀ ਇਸ ਸਾਡੇ ਪਵਿੱਤਰ ਚੌਂਕੇ ਦੇ ਵਿੱਚ ਹੋਰ ਕੋਈ ਨੀਵੀਂ ਜਾਤ ਦਾ ਕੋਈ ਆਦਮੀ ਨਹੀਂ ਆ ਸਕਦਾ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜਾਣ ਲੱਗੇ ਅਤੇ ਨਾਲ ਗੁਰੂ ਮਹਾਰਾਜ ਦੇ ਸਾਥੀ ਭਾਈ ਬਾਲਾ ਅਤੇ ਮਰਦਾਨਾ ਵੀ ਸੀ, ਅਤੇ ਇਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸੋਂ ਪੁੱਛਿਆ, ਆਹ ਜਿਹੜੇ ਤੁਹਾਡੇ ਨਾਲ ਦੇ ਸਾਥੀ ਨੇ ਇਹਨਾਂ ਦੀਆਂ ਜਾਤਾਂ ਕੀ ਨੇ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਇਸ ਗੱਲ ਤੋਂ ਕੀ ਲੈਣਾ? ਕਹਿੰਦੇ, ਨਹੀਂ, ਸਾਡੇ ਚੌਂਕੇ ਵਿੱਚ ਨੀਵੀਂ ਜਾਤ ਵਾਲਾ ਕੋਈ ਬੰਦਾ ਨਹੀਂ ਜਾ ਸਕਦਾ, ਕੋਈ ਮਰਾਸੀ ਨਹੀਂ ਜਾ ਸਕਦਾ, ਕਸਾਈ ਨਹੀਂ ਜਾ ਸਕਦਾ, ਚੂੜਾ ਨਹੀਂ ਜਾ ਸਕਦਾ, ਚੰਡਾਲ ਨਹੀਂ ਜਾ ਸਕਦਾ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕੀ ਉਹ ਰੱਬ ਦੇ ਇਨਸਾਨ ਨਹੀਂ? ਜਿਨ੍ਹਾਂ ਨੂੰ ਤੁਸੀਂ ਮਰਾਸੀ ਕਹਿੰਦੇ ਹੋ, ਚੰਡਾਲ ਕਹਿੰਦੇ ਹੋ, ਚਮਿਆਰ ਕਹਿੰਦੇ ਹੋ, ਮਜ਼੍ਹਬੀ ਕਹਿੰਦੇ ਹੋ, ਕੁਛ ਹੋਰ ਕਹਿੰਦੇ ਹੋ, ਕੀ ਉਹ ਰੱਬ ਦੇ ਬੰਦੇ ਨਹੀਂ? ਕਹਿੰਦੇ, ਨਹੀਂ, ਜੋ ਸਾਡਾ ਧਰਮ ਸ਼ਾਸਤਰ ਕਹਿੰਦਾ ਅਸੀਂ ਤਾਂ ਉਹੀ ਕੁਛ ਕਰਦੇ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਰੇ ਜੀਵ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਨੇ, ਕੋਈ ਵੀ ਜੀਵ ਕਰਮਾਂ ਦੇ ਨਾਲ ਚੰਗਾ ਅਤੇ ਮਾੜਾ, ਉੱਚਾ ਅਤੇ ਨੀਵਾਂ ਹੋ ਸਕਦਾ ਹੈ, ਪਰ ਜਾਤ ਦੇ ਨਾਲ ਕੋਈ ਉੱਚਾ ਨੀਵਾਂ ਨਹੀਂ ਹੈ। ਇਸ ਲਈ ਸਤਿਗੁਰੂ ਦੇ ਬਚਨ ਨੇ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ, ਮਨੁੱਖ ਜਿਹੋ ਜਿਹੇ ਚੰਗੇ ਮਾੜੇ ਕੰਮ ਕਰਦਾ ਇਹੋ ਜਿਹੀ ਉਹਦੀ ਜਾਤ ਪਾਤ ਬਣਦੀ ਹੈ। ਜਨਮ ਤੋਂ ਕੋਈ ਬ੍ਰਾਹਮਣ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਸਾਰੇ ਇੱਕੋ ਜਿਹੇ ਮਨੁੱਖ ਨੇ। ਕਰਮਾਂ ਦੇ ਨਾਲ ਹਰ ਕੋਈ ਉੱਚਾ ਨੀਵਾਂ ਹੁੰਦਾ, ਇਹ ਗੁਰਮਤ ਦਾ ਸਿਧਾਂਤ ਹੈ। ਅਤੇ ਜਦੋਂ ਇਹਨਾਂ ਪੰਡਤਾਂ ਨੇ ਗੱਲ ਸੁਣੀ ਤਾਂ ਕਹਿੰਦੇ, ਨਹੀਂ ਮਹਾਰਾਜ, ਸਾਡੇ ਚੌਂਕੇ ਵਿੱਚ ਸਿਰਫ ਤੁਸੀਂ ਜਾ ਸਕਦੇ ਹੋ, ਤੁਹਾਡੇ ਸੇਵਕ ਨਹੀਂ ਜਾ ਸਕਦੇ। ਗੁਰੂ ਮਹਾਰਾਜ ਕਹਿੰਦੇ, ਫਿਰ ਅਸੀਂ ਵੀ ਨਹੀਂ ਜਾਵਾਂਗੇ, ਜੇ ਸਾਡੇ ਨਾਲ ਦੇ ਸਾਥੀ ਨਹੀਂ ਜਾਣਗੇ ਅਸੀਂ ਵੀ ਨਹੀਂ ਜਾ ਸਕਦੇ। ਅਤੇ ਫਿਰ ਇਹ ਕਹਿਣ ਲੱਗੇ, ਮਹਾਰਾਜ ਇਹ ਤਾਂ ਕੋਈ ਗੱਲ ਚੰਗੀ ਨਹੀਂ, ਤੁਸੀਂ ਇਹਨਾਂ ਨੀਵਿਆਂ ਨੂੰ ਨਾਲ ਲਈ ਫਿਰਦੇ ਹੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਹ ਤਾਂ ਫਿਰ ਵੀ ਰੱਬ ਦੇ ਬੰਦੇ ਨੇ। ਅਵਲ ਅੱਲਾਹ ਹੈ ਨੂਰ ਉਹ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਤੁਸੀਂ ਆਪਣੇ ਅੰਦਰਲੇ ਚੌਂਕੇ ਵੱਲ ਵੀ ਕਦੇ ਨਿਗਾਹ ਮਾਰ ਕੇ ਵੇਖਿਆ, ਉਸ ਉੱਤੇ ਕਿਹੜੀਆਂ ਕਿਹੜੀਆਂ ਨੀਚ ਜਾਤ ਦੀਆਂ ਇਸਤਰੀਆਂ ਚੜੀਆਂ ਹੋਈਆਂ ਨੇ, ਅਤੇ ਤੁਹਾਡੇ ਉਸ ਅੰਦਰਲੇ ਚੌਂਕੇ ਨੂੰ ਉਹਨਾਂ ਨੇ ਭ੍ਰਿਸ਼ਟ ਕੀਤਾ ਹੋਇਆ, ਅੰਦਰਲੇ ਚੌਂਕੇ ਨੂੰ ਵੀ ਪਵਿੱਤਰ ਕਰੋ। ਇਹ ਕਹਿਣ ਲੱਗੇ, ਮਹਾਰਾਜ ਸਾਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਹੈ, ਆਪ ਕੀ ਕਹਿ ਰਹੇ ਹੋ? ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਲਓ ਸੁਣ ਲਓ ਧਿਆਨ ਦੇ ਨਾਲ। ਹਜ਼ੂਰ ਕਹਿੰਦੇ, ਕਬੁੱਧ ਡੂਮਣੀ, ਜਿਹੜੀ ਖੋਟੀ ਬੁੱਧੀ ਹੈ, ਡੂਮਣੀ ਦਾ ਅਰਥ ਹੈ ਮਰਾਸਣ, ਕਿਉਂਕਿ ਮਰਾਸੀ ਵੀ ਨੀਵੀਂ ਜਾਤ ਮੰਨੀ ਹੋਈ ਹੈ। ਕਬੁੱਧ ਡੂਮਣੀ ਜਿਹੜੀ ਖੋਟੀ ਬੁੱਧੀ ਹੈ, ਮਰਾਸਣ ਹੈ, ਅਤੇ ਕੁਦਇਆ ਕਿਸਾਨ ਜਿਹੜੀ ਖੋਟੀ ਦਇਆ ਤੋਂ ਭਾਵ ਹੈ ਜੀਵ ਹਿੰਸਾ, ਜੀਵਾਂ ਦਾ ਘਾਤ ਕਰਨਾ, ਇਹ ਕਸਾਇਣ ਕਸਾਈ ਦੇ ਘਰ ਵਾਲੀ ਹੈ, ਇਹ ਬੁੱਚੜ ਦੇ ਘਰ ਵਾਲੀ ਹੈ। ਪਰ ਨਿੰਦਾ ਘੱਟ ਚੂਹੜੀ, ਜਿਹੜੀ ਪਰਾਈ ਨਿੰਦਿਆ ਕਰਦੇ ਹੋ, ਇਹ ਤੁਹਾਡੇ ਹਿਰਦੇ ਰੂਪੀ ਚੌਂਕੇ 'ਤੇ ਚੂੜੀ ਚੜੀ ਬੈਠੀ ਹੈ। ਮੁੱਠੀ ਕ੍ਰੋਧ ਚੰਡਾਲ, ਜਿਹੜੀ ਕ੍ਰੋਧ ਨੇ ਤੁਹਾਡੀ ਬਿਰਤੀ ਲੁੱਟੀ ਹੋਈ ਹੈ, ਇਹ ਮਾਨੋ ਚੰਡਾਲ ਦਾ ਅਰਥ ਹੈ ਚੰਡਾਲਣੀ, ਚੰਡਾਲ ਦੇ ਘਰ ਵਾਲੀ, ਇਹ ਤੁਹਾਡੇ ਅੰਦਰਲੇ ਚੌਂਕੇ ਤੇ ਬੈਠੀ ਹੈ।
ਸਾਰੇ ਕੱਢੇ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਇਹ ਚਾਰੇ ਹੀ, ਇਹ ਜਿਹੜੀਆਂ ਨੀਵੀਂ ਜਾਤ ਦੀਆਂ ਇਸਤਰੀਆਂ, ਭਾਵ ਜਿਹੜੇ ਭੈੜੇ ਔਗਣ ਨੇ, ਐਬ ਨੇ, ਨੀਵੀਆਂ ਰੁਚੀਆਂ ਨੇ, ਇਹ ਤੁਹਾਡੇ ਅੰਦਰ ਚਾਰੇ ਤੁਹਾਡਾ ਹਿਰਦੇ ਦਾ ਚੌਂਕਾ ਮਲ ਕੇ ਬੈਠੀਆਂ ਨੇ, ਤੁਹਾਡੇ ਮੋਢਿਆਂ 'ਤੇ ਚੜੀਆਂ ਬੈਠੀਆਂ ਨੇ। ਕਾਰੀ ਕੱਢੀ ਕਿਆ ਥੀ ਹੈ, ਆਹ ਜਿਹੜੀਆਂ ਤੁਸੀਂ ਬਾਹਰ ਲਕੀਰਾਂ ਖਿੱਚੀਆਂ ਹੋਈਆਂ ਨੇ, ਗੋਬਰ ਦਾ ਚੌਂਕਾ ਵੀ ਦਿੱਤਾ ਹੋਇਆ, ਇਹ ਕੀ ਕਰੇਗਾ? ਇਹਨੇ ਕੋਈ ਨਹੀਂ ਤੁਹਾਡਾ ਸਵਾਰਨਾ। ਪਹਿਲਾਂ ਮਾੜੀਆਂ ਵਹਿਬਤਾਂ ਛੱਡੋ, ਨਫ਼ਰਤ ਛੱਡੋ, ਪਾਪਾਂ ਅਤੇ ਵਿਕਾਰਾਂ ਨੂੰ, ਮਾੜੀਆਂ ਰੁਚੀਆਂ ਨੂੰ ਬਾਹਰ ਕੱਢੋ, ਤੇ ਫਿਰ ਹੀ ਤੁਹਾਡਾ ਚੌਂਕਾ ਪਵਿੱਤਰ ਹੋ ਸਕਦਾ ਹੈ।
ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਫੇਰੇ ਪੰਡਿਤ ਚਰਨੀ ਪਏ, ਕਹਿੰਦੇ, ਮਹਾਰਾਜ ਸਾਥੋਂ ਭੁੱਲ ਹੋ ਗਈ, ਸਾਨੂੰ ਮਾਫ਼ ਕਰੋ, ਤਾਂ ਨਾਲ ਹੀ ਸਾਨੂੰ ਉਪਦੇਸ਼ ਦਿਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਸੱਚ ਸੰਜਮ ਕਰਨੀ ਕਰਾਂ, ਜਿਹੜਾ ਗੁਰਮਤ ਦਾ ਸੱਚਾ ਸੰਜਮ ਹੈ। ਸੱਚਾ ਸੰਜਮ ਕੀ ਹੈ? ਜਿਹੜੀਆਂ ਗੁਰਮਤ ਦੇ ਵਿਰੁੱਧ ਖਾਣ ਵਾਲੀਆਂ ਚੀਜ਼ਾਂ ਨੇ ਉਹਨਾਂ ਦਾ ਵੀ ਤਿਆਗ ਕਰਨਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆ, ਮਨ ਮਹਿ ਚੱਲੇ ਵਿਕਾਰ। ਉਹ ਚੀਜ਼ਾਂ ਦਾ ਬਿਲਕੁਲ ਸਿੱਖ ਨੇ ਪ੍ਰਯੋਗ ਨਹੀਂ ਕਰਨਾ, ਜਿਸ ਦੇ ਨਾਲ ਸਾਡੇ ਮਨ 'ਤੇ ਵੀ ਅਤੇ ਸਾਡੇ ਤਨ 'ਤੇ ਵੀ ਮਾੜਾ ਅਸਰ ਹੋਵੇ। ਮਨ ਵਿੱਚ ਵਿਕਾਰਾਂ ਦੇ ਵਹਿਣ ਚੱਲ ਪੈਣ ਅਤੇ ਸਰੀਰ ਵੀ ਰੋਗਾਂ ਨਾਲ ਪੀੜਤ ਹੋ ਜਾਵੇ। ਇਹੋ ਜਿਹੇ ਭੋਜਨ ਤੋਂ, ਇਹੋ ਜਿਹੇ ਆਹਾਰ ਤੋਂ ਹਰ ਮਨੁੱਖ ਨੂੰ ਸੰਕੋਚ ਕਰਨਾ ਚਾਹੀਦਾ। ਸਤਿਗੁਰੂ ਦਾ ਹੁਕਮ ਹੈ, ਇਹ ਸੱਚਾ ਸੰਜਮ ਹੈ। ਅਤੇ ਬਾਕੀ ਇਸ ਦੇ ਨਾਲ ਨਾਲ ਕੋਈ ਵੀ ਗੁਰਸਿੱਖ ਨੇ ਐਬ ਨਹੀਂ ਕਰਨਾ, ਪਾਪ ਨਹੀਂ ਕਰਨਾ, ਨਸ਼ਾ ਨਹੀਂ ਕਰਨਾ, ਵਿਸ਼ਾ ਨਹੀਂ ਭੋਗਣਾ। ਇਹ ਸੱਚਾ ਸੰਜਮ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਤੀਆਂ ਜਾਣੇ, ਇਹ ਹੈ ਗੁਰੂ ਸਿੱਖੀ ਦਾ ਸੱਚਾ ਸੰਜਮ। ਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਸੱਚਾ ਸੰਜਮ ਹੈ, ਕਰਨੀ ਕਾਰਾ ਇਹਨੂੰ ਧਾਰਨ ਕਰੋ ਅਤੇ ਨਾਲ ਹੀ ਭਾਈ ਵਾਹਿਗੁਰੂ ਦੀਆਂ ਭਗਤੀ ਦੀਆਂ ਕਾਰਾਂ ਕੱਢੋ। ਨਹਾਵਣ ਨਾਉ ਜਪੇਹੀ, ਅਤੇ ਇਸ਼ਨਾਨ ਵੀ ਕਰੋ ਅਤੇ ਇਸ਼ਨਾਨ ਕਰਕੇ ਨਾਉ ਜਪੇਹੀ ਅਤੇ ਵਾਹਿਗੁਰੂ ਦੇ ਨਾਮ ਨੂੰ ਵੀ ਜਪੋ। ਨਾਮ ਨੇ ਤੁਹਾਡੇ ਹਿਰਦੇ ਨੂੰ ਪਵਿੱਤਰ ਕਰਨਾ ਅਤੇ ਬਾਹਰਲੇ ਇਸ਼ਨਾਨ ਨੇ ਤਾਂ ਕੇਵਲ ਤੁਹਾਡਾ ਤਨ ਹੀ ਪਵਿੱਤਰ ਕਰਨਾ, ਮਨ ਨਹੀਂ ਪਵਿੱਤਰ ਕਰਨਾ। ਇਸ ਲਈ ਇਸ਼ਨਾਨ ਵੀ ਕਰੋ ਅਤੇ ਪਰ ਇਹਦੇ ਨਾਲ ਨਾਮ ਵੀ ਜਪੋ, ਇਹਦੇ ਨਾਲ ਤੁਹਾਡਾ ਹਿਰਦਾ ਸ਼ੁੱਧ ਹੋ ਸਕਦਾ।
ਨਾਨਕ ਅੱਗੇ ਉਤਮ ਸੇਈ, ਜੇ ਪਾਪਾ ਪੰਧ ਨਾ ਦੇਹੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਰਿਦੁਆਰ ਦੇ ਪੰਡਤਾਂ ਨੂੰ ਕਹਿੰਦੇ ਨੇ ਭਾਈ ਅੱਗੇ ਦਰਗਾਹ ਦੇ ਵਿੱਚ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਉਹੀ ਉੱਤਮ ਨੇ ਜੇ ਪਾਪਾ ਪੰਧ ਨਾ ਦੇਹੀ, ਜਿਹੜੇ ਪਾਪਾਂ ਦੇ ਪੰਧ ਰਸਤੇ ਦੇ ਵਿੱਚ ਪੈਰ ਨਹੀਂ ਦਿੰਦੇ, ਜਿਹੜੇ ਮਾੜੇ ਕੰਮ ਨਹੀਂ ਕਰਦੇ, ਬਈ ਉਹੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉੱਤਮ ਗਿਣੇ ਜਾਂਦੇ ਹਨ।
ਮਹਿਲਾ ਪਹਿਲਾ, ਕਿਆ ਹੰਸ ਕਿਆ ਬਗਲਾ, ਜਾਂ ਕੋ ਨਦਰ ਕਰੇ।
ਇਹ ਵੀ ਅਗਲਾ ਸ਼ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਹੀ ਹੈ। ਇਹਦੀ ਵੀ ਉਥਾਨਕਾ ਸੰਪਰਦਾਇ ਵਿੱਚ ਮਹਾਂਪੁਰਖੇ ਦੱਸਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਲੰਬੇ ਨਗਰ ਵਿੱਚ ਗਏ ਔਰ ਉੱਥੇ ਇੱਕ ਸੱਜਣ ਨਾਮ ਦਾ ਵਿਅਕਤੀ ਧਰਮ ਦਾ ਬੁਰਕਾ ਪਾ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਦਾ, ਪਾਪ ਕਰਦਾ, ਵਿਕਾਰ ਭੋਗਦਾ, ਬਹੁਤ ਭੈੜੇ ਕੰਮ ਕਰਦਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੁਲੰਬੇ ਨਗਰ ਵਿੱਚ ਗਏ, ਉਸ ਵੇਲੇ ਭਾਈ ਮਰਦਾਨੇ ਦਾ ਪੁੱਤਰ ਸ਼ਹਿਜ਼ਾਦਾ ਨਾਲ ਸੀ। ਉਹ ਤਾਂ ਬੜੇ ਕੀਮਤੀ ਬਸਤਰ ਪਾਏ ਹੋਏ ਸਨ। ਉਹ ਕਹਿਣ ਲੱਗਾ, ਮਹਾਰਾਜ ਮੈਂ ਇੱਥੇ ਵੈਸ਼ਨਵ ਸਾਧੂ ਦਾ ਇੱਕ ਡੇਰਾ ਸੁਣੀਦਾ, ਮੈਂ ਉੱਥੇ ਜਾ ਕੇ ਲੰਗਰ ਪਾਣੀ ਛਕਿਆ ਵਾਂ, ਕਿਉਂਕਿ ਇਹਨੇ ਉੱਥੇ ਲੰਗਰ ਵੀ ਚਲਾਇਆ ਸੀ, ਧਰਮਸ਼ਾਲਾ ਵੀ ਬਣਵਾਈ ਹੋਈ ਸੀ, ਆਏ ਗਏ ਰਾਹੀ ਪਾਂਧੀਆਂ ਨੂੰ ਉੱਥੇ ਸੁੱਖ ਸਹੂਲਤਾਂ ਵੀ ਪ੍ਰਦਾਨ ਕਰਨ ਦਾ ਦਾਅਵਾ ਕਰਦਾ ਸੀ, ਪਰ ਅੰਦਰ ਇਹਦੇ ਪਾਪ ਸੀ। ਜਿਹੜਾ ਕੋਈ ਰਾਹੀ ਪਾਂਧੀ ਆਉਂਦਾ ਰਾਤ ਨੂੰ, ਉਹਨੂੰ ਕਮਰਾ ਵੀ ਦੇ ਦੇਣਾ, ਲੰਗਰ ਵੀ ਛਕਾ ਦੇਣਾ, ਅਤੇ ਫਿਰ ਜਦੋਂ ਉਹਨਾਂ ਨੇ ਰਾਤ ਨੂੰ ਸੌਣਾ ਅਤੇ ਇਹਨੇ ਆਪਣੇ ਬੰਦੇ ਭੇਜ ਦੇਣੇ, ਉਹਨਾਂ ਨੇ ਰਾਤ ਨੂੰ ਜਾ ਕੇ ਉਹਨਾਂ ਲੋਕਾਂ ਨੂੰ ਲੁੱਟਣਾ, ਮਾਰਨਾ, ਕੁੱਟਣਾ, ਅਖੀਰ ਕਈਆਂ ਨੂੰ ਜਾਨੋਂ ਵੀ ਮਾਰ ਦੇਣਾ। ਕਈ ਡੇਰਿਆਂ ਵਿੱਚ ਹੁਣ ਵੀ ਇਹੋ ਜਿਹੇ ਪਾਪ ਅਪਰਾਧ ਗੁਪਤ ਰੂਪ ਦੇ ਵਿੱਚ ਹੁੰਦੇ ਨੇ ਅਤੇ ਕਦੇ ਕਦੇ ਉਜਾਗਰ ਵੀ ਹੋ ਜਾਂਦੇ ਨੇ। ਹੁਣ ਇਹ ਸੱਜਣ ਠੱਗ ਵੀ ਇੱਕ ਮਹਾਨ ਪਖੰਡੀ ਆਦਮੀ ਸੀ। ਹੁਣ ਜਦੋਂ ਸ਼ਹਿਜ਼ਾਦਾ ਇਸਦੇ ਡੇਰੇ ਵਿੱਚ ਲੰਗਰ ਛਕਣ ਗਿਆ ਔਰ ਇਹਨਾਂ ਨੇ ਕੀਮਤੀ ਕੱਪੜੇ ਪਾਏ ਦੇਖ ਕੇ ਅਤੇ ਆਪਦੇ ਸੇਵਾਦਾਰਾਂ ਨੂੰ ਇਸ਼ਾਰਾ ਕੀਤਾ, ਕੋਈ ਚੰਗੀ ਸਾਮੀ ਹੈ ਅਤੇ ਇਸ ਨੂੰ ਅੰਦਰ ਲੈ ਜਾਓ, ਚੰਗੀ ਸੇਵਾ ਕਰੋ। ਅਤੇ ਉਹ ਇਸ਼ਾਰਾ ਸਮਝ ਗਏ। ਉਹ ਇਸ ਨੂੰ ਇੱਕ ਹੇਠਾਂ ਬੰਦ ਭੋਰਾ ਬਣਾਇਆ ਹੋਇਆ ਸੀ, ਜਿਵੇਂ ਬੇਸਮੈਂਟ ਹੁੰਦੀ ਹੈ, ਉੱਥੇ ਉਸਨੂੰ ਲੈ ਗਏ, ਜਾ ਕੇ ਮੁਸ਼ਕਾਂ ਬੰਨੀਆਂ ਅਤੇ ਮਾਰਨ ਕੁੱਟਣ ਲੱਗੇ। ਕਹਿੰਦੇ ਦੱਸ ਤੇਰੇ ਕੋਲ ਕਿੰਨਾ ਪੈਸਾ ਹੈ, ਕਿੱਥੇ ਰੱਖਿਆ ਹੋਇਆ, ਹੋਰ ਧਨ ਦੌਲਤ ਕਿੰਨੀ ਤੇਰੇ ਕੋਲ ਹੈ, ਤੇਰੇ ਨਾਲ ਦੇ ਸਾਥੀ ਕਿੱਥੇ ਨੇ, ਉਹਨਾਂ ਕੋਲ ਕੀ ਕੁਛ ਹੈ, ਸਾਰਾ ਭੇਤ ਲੈਣ ਲੱਗੇ। ਇਹ ਕਹਿੰਦਾ, ਉਹ ਮੈਂ ਤਾਂ ਮਰਾਸੀ ਹਾਂ, ਗਰੀਬ ਆਦਮੀ ਹਾਂ, ਪਰ ਮੈਂ ਗੁਰੂ ਦਾ ਨਿਮਾਣਾ ਸਿੱਖ ਹਾਂ, ਮੇਰੇ ਕੋਲ ਕੁਝ ਨਹੀਂ, ਮੈਨੂੰ ਛੱਡ ਦਿਓ। ਪਰ ਕਿਸੇ ਨੇ ਇਹਨਾਂ ਦੀ ਕੋਈ ਗੱਲ ਸੁਣੀ। ਅਖੀਰ 'ਤੇ ਇਸਨੇ ਸਤਿਗੁਰੂ ਨੂੰ ਯਾਦ ਕੀਤਾ, ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੱਜਣ ਠੱਗ ਦੇ ਡੇਰੇ ਪਹੁੰਚੇ ਅਤੇ ਜਾ ਕੇ ਕਹਿਣ ਲੱਗੇ, ਭਲਿਆ ਲੋਕਾ, ਇੱਕ ਸਾਡਾ ਸੇਵਾਦਾਰ ਇੱਥੇ ਆਇਆ ਸੀ। ਕਹਿੰਦਾ, ਤੁਹਾਡਾ ਕੋਈ ਸੇਵਾ ਸੁਵਾਦਾਰ ਇੱਥੇ ਨਹੀਂ ਆਇਆ। ਗੁਰੂ ਮਹਾਰਾਜ ਕਹਿੰਦੇ ਧਰਮ ਦਾ ਬੁਰਕਾ ਪਾਇਆ, ਮਾਲਾ ਵੀ ਪਾਈਆਂ ਨੇ, ਤਿਲਕ ਵੀ 12 ਲਾਏ ਹੋਏ ਨੇ, ਚੂਸਣਾ ਬੋਲ। ਕਹਿੰਦਾ ਨਹੀਂ, ਬਿਲਕੁਲ ਕੋਈ ਤੁਹਾਡਾ ਸੇਵਾਦਾਰ ਨਹੀਂ ਆਇਆ। ਗੁਰੂ ਮਹਾਰਾਜ ਨੇ ਅੰਤਰਜਾਮੀ ਸਨ ਭਾਈ ਬਾਲੇ ਨੂੰ ਇਸ਼ਾਰਾ ਕੀਤਾ ਵੀ ਭਾਈ ਬਾਲਿਆ ਉੱਠ, ਉਹ ਸਾਹਮਣੇ ਦਰਵਾਜ਼ਾ ਹੈ, ਉਹਦੇ ਅੰਦਰ ਗੁਪਤ ਪੂਰਾ ਹੈ, ਉੱਥੇ ਇਸਨੇ ਸ਼ਹਿਜ਼ਾਦੇ ਨੂੰ ਤਾੜਿਆ ਹੋਇਆ, ਉਹਨੂੰ ਲੈ ਕੇ ਆ। ਅਤੇ ਭਾਈ ਬਾਲਾ ਨਚੱਕ ਹੋ ਕੇ ਗਿਆ, ਉਹਨੇ ਜਾ ਕੇ ਸੱਚਮੁੱਚ ਭਾਈ ਸ਼ਹਿਜ਼ਾਦੇ ਦੀ ਜਾ ਕੇ ਜਦੋਂ ਹਾਲਤ ਵੇਖੀ, ਉਹਦੇ ਕੱਪੜੇ ਉਤਾਰੇ ਹੋਏ ਨੇ, ਮੁਸ਼ਕਾਂ ਬੰਨੀਆਂ ਹੋਈਆਂ ਅਤੇ ਕੁੱਟ ਕੁੱਟ ਕੇ ਉਸਦਾ ਖਚੂਮਰ ਕੱਢਿਆ ਹੋਇਆ, ਉਸੇ ਹਾਲਤ ਵਿੱਚ ਪਕੜ ਕੇ ਭਾਈ ਬਾਲਾ ਬਾਹਰ ਲੈ ਆਇਆ। ਅਤੇ ਗੁਰੂ ਮਹਾਰਾਜ ਕਹਿਣ ਲੱਗੇ, ਉਹ ਪਾਪੀਆ, ਉਹ ਠੱਗਾ, ਤੂੰ ਤਾਂ ਕਹਿੰਦਾ ਸੀ ਵੀ ਇੱਥੇ ਕੋਈ ਸੇਵਾਦਾਰ ਨਹੀਂ ਆਇਆ, ਅਤੇ ਆਹ ਕੌਣ ਹੈ, ਇਹ ਕਿੱਥੋਂ ਆ ਗਿਆ? ਤੁਸੀਂ ਰੱਬ ਦੇ ਨਾਂ 'ਤੇ ਠੱਗੀਆਂ ਮਾਰਨ ਤੋਂ ਡਰਦੇ ਨਹੀਂ? ਕਿੱਥੇ ਲੇਖਾ ਦੇਵੋਗੇ? ਤੁਹਾਨੂੰ ਤਾਂ ਪਾਪੀਓ ਨਰਕਾਂ ਨੇ ਵੀ ਨਹੀਂ ਚੱਲਣਾ। ਅਖੀਰ ਗੁਰੂ ਮਹਾਰਾਜ ਨੇ ਇਹਨੂੰ ਬੜੀਆਂ ਲਾਹਣਤਾਂ ਪਾਈਆਂ ਅਤੇ ਫਿਰ ਨਾਲ ਹੀ ਉਪਦੇਸ਼ ਵੀ ਦਿੱਤਾ। ਸਤਿਗੁਰੂ ਦੇ ਬਚਨ ਨੇ, ਉੱਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਸ, ਧੋਤਿਆਂ ਜੂਠਣਾ ਉਤਰੈ ਜੇ ਸੌ ਤੋਵਾਂ ਤਿਸ। ਅਤੇ ਫਿਰ ਨਾਲ ਇਹ ਵੀ ਆਖਿਆ, ਨਾ ਤਾਂ ਤੂੰ ਵੀ ਸੱਜਣ ਰਖਵਾਇਆ, ਪਰ ਸੱਜਣ ਕੌਣ ਹੁੰਦੇ ਨੇ ਉਹਦੇ ਬਾਰੇ ਸਮਝਾਇਆ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗਿਆ ਤਿੱਥੇ ਖੜ੍ਹੇ ਦਸਨ। ਜਦੋਂ ਇਹੋ ਜਿਹੀ ਪਵਿੱਤਰ ਸਿੱਖਿਆ ਦਿੱਤੀ ਤਾਂ ਕਹਿੰਦੇ ਨੇ ਇਹਦੇ ਅੰਦਰ ਵੀ ਵੱਸ ਗਈ, ਇਹ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਬਣਿਆ। ਇਸਨੇ ਅੱਗੇ ਲਈ ਪਾਪ ਵੀ ਛੱਡ ਦਿੱਤਾ, ਪਖੰਡ ਵੀ ਛੱਡ ਦਿੱਤਾ, ਅਤੇ ਹੁਣ ਸੱਚਾ ਸੱਜਣ ਬਣਿਆ। ਅਤੇ ਉਸ ਵੇਲੇ ਜਦੋਂ ਸੱਜਣ ਠੱਗ ਦਾ ਉਧਾਰ ਕੀਤਾ ਤਾਂ ਕੋਲੇ ਸ਼ਹਿਜ਼ਾਦਾ ਵੀ ਬੈਠਾ ਸੀ, ਭਾਈ ਬਾਲਾ ਵੀ ਬੈਠਾ ਸੀ। ਅਤੇ ਭਾਈ ਬਾਲਾ ਜੀ ਨੇ ਅਤੇ ਸ਼ਹਿਜ਼ਾਦੇ ਨੇ ਆਖਿਆ, ਮਹਾਰਾਜ ਵੀ ਤੁਸੀਂ ਬੜੀ ਇਸ ਪਖੰਡੀ 'ਤੇ ਕਿਰਪਾ ਕੀਤੀ, ਇਸ ਠੱਗ ਨੂੰ ਤੁਸਾਂ ਤਾਂ ਸੱਚਮੁੱਚ ਸੱਜਣ ਬਣਾ ਦਿੱਤਾ, ਇਸ ਪਖੰਡੀ ਨੂੰ ਤੁਸੀਂ ਤਾਂ ਸੱਚਾ ਭਗਤ ਬਣਾ ਦਿੱਤਾ। ਤਾਂ ਧੰਨ ਗੁਰੂ ਨਾਨਕ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੀ ਮਹਿਮਾ ਦੇ ਪ੍ਰਸੰਗ ਵਿੱਚ ਅਗਲਾ ਸ਼ਲੋਕ ਉਚਾਰਨ ਕੀਤਾ, ਕਿਆ ਹੰਸ ਕਿਆ ਬਗਲਾ ਜਾ ਕੇ ਨਜ਼ਰ ਕਰੇ। ਵੀ ਕਿਆ ਹੰਸ ਕਿਆ ਬਗਲਾ, ਕੀ ਹੰਸ ਹੈ ਅਤੇ ਕੀ ਬਗਲਾ ਹੈ, ਜਿਸ ਉੱਤੇ ਮੇਰਾ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਅਤੇ ਉਸਦਾ ਬੇੜਾ ਪਾਰ ਕਰ ਦਿੰਦਾ ਹੈ। ਜੇ ਹੰਸ 'ਤੇ ਜਿਸਦਾ ਪਹਿਲਾਂ ਹੀ ਹੰਸ ਵਰਗਾ ਪਵਿੱਤਰ ਜੀਵਨ ਹੈ, ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉਂ ਨਿਰਮਲ ਸਤਿਗੁਰ 'ਤੇ ਕਰਨੀ ਕਮਾਣੀ, ਉਹਦਾ ਤਾਂ ਪਾਰੋ ਤਾਰਾ ਹੋ ਹੀ ਜਾਣਾ ਹੈ। ਪਰ ਜੇ ਉਹ ਮੇਰਾ ਮਾਲਕ ਵਾਹਿਗੁਰੂ ਕਿਸੇ ਬਗਲੇ 'ਤੇ ਵੀ, ਪਖੰਡੀ 'ਤੇ ਵੀ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਤੇ ਉਹਦਾ ਵੀ ਭਲਾ ਹੋ ਜਾਂਦਾ।
ਜੋ ਤਿਸ ਭਾਵੈ ਨਾਨਕਾ ਕਾਗਹ ਹੰਸ ਕਰੇ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲੇ ਮਰਦਾਨੇ ਹੋਰ ਸੰਗਤ ਨੂੰ ਕਹਿੰਦੇ ਨੇ ਕਿ ਇਹ ਦੁਨੀਆਂ ਦੇ ਲੋਗੋ, ਜੇ ਉਸ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਪਾ ਜਾਵੇ ਤੇ ਕਾਗੋਂ ਹੰਸ ਕਰਿਓ, ਤੇ ਕਾਵਾਂ ਤੋਂ ਵੀ ਹੰਸ ਬਣਾ ਸਕਦਾ ਹੈ। ਕਿਸੇ ਬਗਲੇ ਨੂੰ ਹੰਸ ਬਣਾ ਦੇਣਾ ਇਹ ਕੋਈ ਵੱਡੀ ਗੱਲ ਨਹੀਂ, ਮੇਰੇ ਮਾਲਕ ਦੀ ਕਿਰਪਾ ਹੋ ਜਾਵੇ ਉਹ ਤੇ ਕਾਂ ਤੋਂ ਵੀ ਹੰਸ ਬਣਾ ਸਕਦੇ। ਕਿਉਂਕਿ ਜਿਹੜਾ ਬਗਲਾ ਹੈ ਬਾਹਰੋਂ ਤਾਂ ਹੰਸ ਵਰਗਾ ਹੁੰਦਾ ਨਾ, ਉਹਦਾ ਰੰਗ ਚਿੱਟਾ ਹੁੰਦਾ, ਅੰਦਰੋਂ ਹੀ ਉਸਦੀ ਰੁਚੀ ਵਿੱਚ ਅੰਦਰਲੀ ਅਵਸਥਾ ਵਿੱਚ ਫਰਕ ਹੁੰਦਾ। ਕਿਸੇ ਪਖੰਡੀ ਨੂੰ ਬਗਲਾ ਕਿਹਾ ਜਾਂਦਾ, ਕਿਸੇ ਪਖੰਡੀ ਨੂੰ ਹੰਸ ਬ੍ਰਹਮ ਗਿਆਨੀ ਬਣਾ ਦੇਣਾ ਇਹ ਕੋਈ ਵਾਹਿਗੁਰੂ ਦੇ ਲਈ, ਗੁਰੂ ਨਾਨਕ ਦੇ ਲਈ ਕੋਈ ਵੱਡੀ ਗੱਲ ਨਹੀਂ। ਜੇ ਮਾਲਕ ਦੀ ਮਿਹਰ ਹੋ ਜਾਵੇ ਉਹ ਤਾਂ ਕਾਵਾਂ ਤੋਂ ਵੀ ਹੰਸ ਬਣਾ ਸਕਦਾ, ਕਾਂ ਅੰਦਰੋਂ ਵੀ ਮੈਲਾ ਅਤੇ ਬਾਹਰੋਂ ਵੀ ਮੈਲਾ ਹੁੰਦਾ, ਕਾਂ ਦਾ ਰੰਗ ਵੀ ਕਾਲਾ ਅਤੇ ਅੰਦਰੋਂ ਮਨ ਵੀ ਕਾਲਾ ਹੁੰਦਾ। ਅਤੇ ਜਿਹੜੇ ਕਾਂ ਵਰਗੇ ਲੋਕ ਨੇ ਅੰਦਰੋਂ ਅਤੇ ਬਾਹਰੋਂ ਕਾਲੇ ਨੇ, ਹਜ਼ੂਰ ਕਹਿੰਦੇ ਵਾਹਿਗੁਰੂ ਚਾਹੇ ਉਹਨਾਂ ਨੂੰ ਵੀ ਹੰਸ ਬਣਾ ਸਕਦਾ, ਤਤ ਬੇ ਤੇ ਬ੍ਰਹਮ ਗਿਆਨੀ ਬਣਾ ਸਕਦਾ ਹੈ।
ਪੌੜੀ ਕੀਤਾ ਲੋੜੀ ਐ ਕੰਮ ਸੋ ਹਰ ਪਹਿ ਆਖੀਐ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ। ਗੁਰਮੁਖੋ, ਕੋਈ ਵੀ ਕੰਮ ਕੀਤਾ ਲੋੜੀਐ, ਕਰਨਾ ਚਾਹੁੰਦੇ ਹੋ ਤੇ ਬਈ ਵਾਹਿਗੁਰੂ ਦੇ ਪਾਸ ਆਖੋ, ਭਾਵ ਸਤਿਗੁਰੂ ਦੇ ਚਰਨਾਂ ਵਿੱਚ, ਗੁਰੂ ਪਰਮੇਸ਼ਰ ਦੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੋ।
ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋਗੇ, ਸਤਿਗੁਰੂ ਸੱਚ ਸਾਖੀ ਹੈ, ਉਹ ਸੱਚੇ ਸਾਖੀ ਬਣ ਜਾਣਗੇ। ਸਤਿਗੁਰੂ ਵਿੱਚ ਸੱਚੇ ਜਾਮਨ ਖਲੋ ਜਾਣਗੇ ਤੇ ਕਾਰਜ ਦੇ ਸਵਾਰ ਤੁਹਾਡਾ ਹਰ ਕਾਰਜ ਸਵਾਰ ਦੇਣਗੇ।
ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸੰਤ ਮਹਾਂਪੁਰਖ ਨੇ ਨਾਮ ਜਪਣ ਵਾਲੇ, ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਜਿਹੜਾ ਇਹ ਨਾਮ ਦਾ ਅੰਮ੍ਰਿਤ ਰੂਪ ਖਜ਼ਾਨਾ ਹੈ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ, ਵੀ ਜਿਹੜਾ ਸੰਤਾਂ ਦੀ ਸੰਗਤ ਵਿੱਚ ਜਾ ਕੇ ਜਿਹੜਾ ਉਹਨਾਂ ਦੇ ਪਾਸ ਨਾਮ ਰੂਪੀ ਅੰਮ੍ਰਿਤ ਦਾ ਖਜ਼ਾਨਾ ਹੈ, ਤੇ ਤੁਹਾਨੂੰ ਵੀ ਉਹਦਾ ਅੰਮ੍ਰਿਤ ਰਸ ਪਹੁੰਚਣਾ ਚਾਹੀਦਾ ਹੈ।
ਭੰਜਨ ਮਿਹਰਵਾਨ ਦਾਸ ਕੇ ਰਾਖੇ।
ਨਾਲ ਹੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਸਾਰੇ ਭੈ ਨੂੰ ਨਾਸ ਕਰਨ ਵਾਲੇ ਤੇ ਮੇਰਾ ਦੇ ਸਾਈਂ ਅਕਾਲ ਪੁਰਖ ਵਾਹਿਗੁਰੂ ਜੀਓ, ਦਾਸ ਕੀ ਰਾਖੀ ਹੈ, ਅਸੀਂ ਦਾਸ ਤੁਹਾਡੀ ਸ਼ਰਨ ਵਿੱਚ ਆਏ ਹਾਂ ਤੇ ਸ਼ਰਨ ਪਿਆਂ ਦੀ ਲਾਜ ਤੁਸਾਂ ਰੱਖਣੀ ਹੈ।
ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾਨਕ ਹਰ ਗੁਣ ਗਾਏ, ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ ਕੇ ਸਿਫਤ ਸਲਾਹ ਕਰਕੇ ਅਲਖ ਪ੍ਰਭ ਲਾਖੀ ਹੈ, ਜੋ ਅਲਖ ਪ੍ਰਭੂ ਹੈ ਉਸਨੂੰ ਵੀ ਲਖ ਲਈਦੇ, ਕਿਉਂਕਿ ਸਤਿਗੁਰੂ ਨੇ ਕੀਰਤਨ ਨੂੰ ਕਲਯੁਗ ਦਾ ਪ੍ਰਧਾਨ ਸਾਧਨ ਲਿਖੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ ਕਹੋ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਕੀਰਤਨ ਨਿਰਮੋਲਕ ਹੀਰਾ, ਕਲਯੁਗ ਮੈਂ ਕੀਰਤਨ ਪ੍ਰਧਾਨਾ। ਹਜ਼ੂਰ ਕਹਿੰਦੇ ਵਾਹਿਗੁਰੂ ਦੇ ਗੁਣ ਗਾ ਕੇ ਤੇ ਉਸ ਅਲਖ ਵਾਹਿਗੁਰੂ ਨੂੰ ਲਖ ਲਈਦਾ ਹੈ।
ਸਲੋਕ ਮਹੱਲਾ ਤੀਜਾ ਜੀਓ ਪਿੰਡ ਸਭ ਤਿਸ ਕਾ ਸਭ ਸੈ ਦੇ ਆਧਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਸ੍ਰੀ ਰਾਗ ਦੇ ਅਖੀਰਲੇ 21ਵੇਂ ਸ਼ਲੋਕ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜੀਓ ਪਿੰਡ ਸਾਹਿਬ ਤਿਸਕਾ ਗੁਰਮੁਖੋ, ਜੀਓ ਦਾ ਅਰਥ ਹੈ ਜਿੰਦ ਜਾਨ ਤੇ ਪਿੰਡ ਦਾ ਅਰਥ ਹੈ ਸੂਲ ਸਰੀਰ। ਇਹ ਸਭ ਉਸ ਮਾਲਕ ਦਾ ਬਖਸ਼ਿਆ ਹੋਇਆ ਹੈ। ਸਭ ਸਹਿ ਦੇ ਆਧਾਰ ਤੇ ਸਾਰੇ ਜੀਵਾਂ ਨੂੰ ਆਸਰਾ ਵੀ ਵਾਹਿਗੁਰੂ ਪਰਮੇਸ਼ਰ ਆਪ ਦਿੰਦਾ ਹੈ।
ਨਾਨਕ ਗੁਰਮੁਖ ਸੇਵਿਐ ਸਦਾ ਸਦਾ ਦਾਤਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਬਣ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਰਹਿਮਤ ਦੇ ਪਾਤਰ ਹੋ ਕੇ ਤੇ ਉਸ ਵਾਹਿਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਸਦਾ ਸਦਾ ਦਾਤਾਰ, ਉਹ ਵਾਹਿਗੁਰੂ ਸਦਾ ਸਦਾ ਦਾਤਾਂ ਬਖਸ਼ਣ ਵਾਲਾ ਦਾਤਾ ਹੈ।
ਬਲਹਾਰੀ ਤਿੰਨ ਕਾ ਜਿਨ ਧਿਆਇਆ ਹਰ ਨਿਰੰਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਹਨਾਂ ਮਹਾਂਪੁਰਖਾਂ ਤੋਂ, ਉਹਨਾਂ ਸਤਿਪੁਰਸ਼ਾਂ ਤੋਂ, ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦੇ ਹਾਂ ਜਿਨ ਧਿਆਇਆ ਹਰ ਨਿਰੰਕਾਰ, ਜਿਨ੍ਹਾਂ ਨੇ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ ਹੈ।
ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਮਹਾਂਪੁਰਖਾਂ ਦੇ ਹਮੇਸ਼ਾ ਲਈ ਲੋਕ ਤੇ ਪ੍ਰਲੋਕ ਦੇ ਵਿੱਚ ਮੁੱਖ ਉਜਲੇ ਹੁੰਦੇ ਨੇ ਤੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਤੇ ਫਿਰ ਉਹਨਾਂ ਨੂੰ ਸਾਰਾ ਜਗਤ, ਸਾਰਾ ਸੰਸਾਰ ਵੀ ਨਮਸਕਾਰ ਕਰਦਾ ਹੈ। ਸਾਰਾ ਸੰਸਾਰ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਤੇ ਝੁਕਦਾ ਹੈ।
ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ ਨਵ ਨਿਧ ਖਰ ਚਿਓ ਖਾਓ।
ਦੂਸਰੇ ਸਲੋਕ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੇ ਨਾਲ ਮਿਲਣ ਦੇ ਲਾਭ ਦਰਸਾਉਂਦੇ ਹਨ। ਸਤਿਗੁਰ ਮਿਲਿਆ ਉਲਟੀ ਪਈ, ਗੁਰਮੁਖੋ ਸਤਿਗੁਰੂ ਦੇ ਨਾਲ ਮਿਲਣ ਕਰਕੇ ਜਿਹੜੀ ਸਾਡੀ ਮਨ ਦੀ ਅਵਸਥਾ ਪਹਿਲਾਂ ਬਹੁਤ ਵਿਗੜੀ ਹੋਈ ਸੀ ਨਾ, ਤੇ ਹੁਣ ਉਸ ਤੋਂ ਉਲਟੀ ਹੋ ਗਈ, ਭਾਵ ਸੁਧਰ ਗਈ ਹੈ। ਜਿਹੜੀਆਂ ਮਨ ਦੀਆਂ ਮਾੜੀਆਂ ਭਾਵਨਾਵਾਂ ਸਨ ਉਹ ਸਾਰੀਆਂ ਹੀ ਖਤਮ ਹੋ ਗਈਆਂ। ਨਵਨਿਧ ਖਰਚਿਓ ਖਾਓ, ਹੁਣ ਜਿਹੜੀ ਸਾਡੀ ਬਿਰਤੀ ਸੀ ਪਹਿਲਾਂ ਤੇ ਸੰਸਾਰਾਕਾਰ ਸੀ, ਹੁਣ ਉਹ ਬ੍ਰਹਮਾਕਾਰ ਹੋ ਗਈ। ਨਵਨਿਧ ਖਰਚਿਓ ਖਾਓ, ਗੁਰੂ ਦੀ ਕਿਰਪਾ ਦੁਆਰਾ ਐਸਾ ਇਹ ਨੌ ਨਿਧੀਆਂ ਦਾ ਖਜ਼ਾਨਾ ਨਾਮ ਸਾਨੂੰ ਪ੍ਰਾਪਤ ਹੋਇਆ। ਹਜ਼ੂਰ ਕਹਿੰਦੇ ਵੀ ਇਹਨੂੰ ਖਰਚੀ ਜਾਓ ਤੇ ਸ਼ਕੀ ਸ਼ਿਕਾਈ ਜਾਓ। ਇਹਦੇ ਵਿੱਚ ਕਦੇ ਘਾਟਾ ਨਹੀਂ ਆਵੇਗਾ, ਕਿਉਂਕਿ ਸਤਿਗੁਰੂ ਦੇ ਬਚਨ ਨੇ ਇਹੋ ਤਨ ਅਖੁੱਟ ਨਾ ਨਖੁੱਟੇ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਪੰਜਵੇਂ ਪਾਤਸ਼ਾਹ ਦੇ ਇਹ ਵੀ ਬਚਨ ਨੇ, ਖਾਵੈ ਹੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਨਾਮ ਦਾ ਖਜ਼ਾਨਾ ਜਿਹੜਾ ਸਤਿਗੁਰੂ ਤੋਂ ਮਿਲਿਆ ਇਹ ਕਦੇ ਮੁੱਕਣ ਵਾਲਾ ਨਹੀਂ ਹੈ।
ਠਾਰ ਹੈ ਸਿੱਧੀ ਪਿੱਛੇ ਲੱਗਿਆ ਫਿਰਨ, ਨਿਜ ਘਰ ਵਸੈ ਨਿਜ ਥਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਸਤਿਗੁਰੂ ਦੇ ਨਾਲ ਮਿਲ ਜਾਂਦੇ ਨੇ, ਜਿਨ੍ਹਾਂ ਨੂੰ ਇਹ ਨਾਮ ਦਾ ਖਜ਼ਾਨਾ ਵੀ ਮਿਲ ਜਾਂਦਾ ਹੈ, ਅਤੇ ਫਿਰ ਆ 18 ਸਿੱਧੀਆਂ ਇਹ ਜਿਹੜੀਆਂ ਗੁਪਤ ਸ਼ਕਤੀਆਂ ਨੇ, ਰੂਹਾਨੀ ਸ਼ਕਤੀਆਂ ਨੇ, ਇਹ ਜਿਹੜੀਆਂ 18 ਸਿੱਧੀਆਂ ਨੇ, ਜਿਨ੍ਹਾਂ ਵਿੱਚੋਂ 8 ਮੁੱਖ ਮੰਨੀਆਂ ਹੋਈਆਂ, ਅਣਮਾ ਮਹਿਮਾ ਗਰਮਤਾ ਲਗਮਾ ਪ੍ਰਾਪਤ ਜਾਨ ਵਸੀ ਕਰਨ ਪੁੰਨ ਈਖਤਾ ਅਸ਼ਟ ਸਿੱਧ ਕੇ ਨਾ। ਇਹ 18 ਸਿੱਧੀਆਂ ਉਹਨਾਂ ਦੇ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਨੇ। ਨਿਜ ਘਰ ਵਸੈ ਨਿਜ ਥਾਏ, ਉਹ ਗੁਰਮੁਖ ਪਿਆਰੇ ਵੀ ਜਿਹੜਾ ਉਹਨਾਂ ਦਾ ਆਪਣਾ ਅਸਲੀ ਟਿਕਾਣਾ ਹੈ, ਨਿਜ ਘਰ ਤੁਰਿਆ ਪਦ ਆਤਮਕ ਅਡੋਲ ਵਸਾ, ਉਹਦੇ ਵਿੱਚ ਵਸਦੇ ਹਨ।
ਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹਨਾਂ ਗੁਰਮੁਖਾਂ ਦੇ ਅੰਦਰ ਜਦੋਂ ਉਹਨਾਂ ਦਾ ਮਨ ਸਹਿਜ ਅਵਸਥਾ ਵਿੱਚ ਟਿਕਦਾ ਹੈ, ਅਨਹਦ ਧੁਨੀ ਸਦ ਵੱਜਦੇ, ਜਿਹੜੇ ਅਨਹਦ ਧੁਨੀ ਵਾਲੇ ਵਾਜੇ ਹਮੇਸ਼ਾ ਲਈ ਉਹਨਾਂ ਦੇ ਅੰਦਰ ਵੱਜਦੇ ਨੇ। ਆ ਕਈ ਕਹਿੰਦੇ ਨੇ ਨਾ ਵੀ ਸਾਨੂੰ ਅੰਦਰੋਂ ਅਨਹਦ ਵਾਜੇ ਵੱਜਦੇ ਸੁਣਾਈ ਦਿੰਦੇ ਨੇ, ਪਰ ਇੱਥੇ ਅਨਹਦ ਧੁਨੀ ਵਾਲੇ ਵਾਜਿਆਂ ਤੋਂ ਮੁਰਾਦ ਹੈ ਸੰਗੀਤਮਈ ਧੁਨੀ ਦੇ ਵਿੱਚ ਨਾਮ ਬਾਣੀ ਦਾ ਸੁਰ ਤੰਦਰ ਪ੍ਰਗਟ ਹੋ ਜਾਣਾ। ਇਹ ਗੁਰਮੁਖਾਂ ਦੇ ਅੰਦਰ ਅਜੱਪਾ ਜਾਪਦੇ ਵਾਜੇ ਵੱਜਦੇ ਨੇ, ਉਨਮਨ ਹਰ ਲਿਵ ਲਾਏ, ਅਤੇ ਫਿਰ ਉਹ ਤੁਰਿਆ ਪਦ ਵਿੱਚ ਟੇਕ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਲਿਵ ਲਾਈ ਰੱਖਦੇ ਹਨ।
ਨਾਨਕ ਹਰ ਭਗਤ ਤਿਨਾ ਕੈ ਮਨ ਵਸੈ, ਜਿਨ ਮਸਤਕ ਲਿਖਿਆ ਤੁਰ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੀ ਵਾਹਿਗੁਰੂ ਦੀ ਭਗਤੀ ਹੈ, ਭਗਤੀ ਦਾ ਅਰਥ ਹੈ ਪੈ ਤੇ ਪਾਉ ਵਿੱਚ ਰਹਿਣਾ, ਵਾਹਿਗੁਰੂ ਦੇ ਪੈ ਤੇ ਪਾਉ ਵਿੱਚ ਰਹਿ ਕੇ ਸੇਵਾ ਸਿਮਰਨ ਕਰਨਾ, ਇਹ ਜਿਹੜੀ ਐਸੀ ਭਗਤੀ ਹੈ ਉਹਨਾਂ ਦੇ ਮਨ ਦੇ ਵਿੱਚ ਵਸਦੀ ਹੈ ਜਿਨ ਮਸਤਕ ਲਿਖਿਆ ਤੁਰ ਆਏ, ਜਿਨ੍ਹਾਂ ਦੇ ਮੱਥੇ ਤੇ ਵਾਹਿਗੁਰੂ ਨੇ ਤੁਰ ਤੋਂ ਹੀ ਲੇਖ ਲਿਖ ਦਿੱਤਾ ਹੈ। ਜਿਨ ਮਸਤਕ ਲਿਖਿਆ ਤੁਰ ਪਾਏ, ਪਾਏ ਦਾ ਅਰਥ ਹੈ ਵੀ ਇਹ ਤੁਰ ਤੋਂ ਹੀ ਲੇਖ ਲਿਖ ਕੇ ਪਾ ਛੱਡਿਆ ਹੈ, ਭਾਵ ਜਿਨ੍ਹਾਂ ਦੇ ਮੱਥੇ ਤੇ ਵਾਹਿਗੁਰੂ ਪਰਮੇਸ਼ਰ ਨੇ ਚੰਗਾ ਪਾਕ ਲਿਖ ਦਿੱਤਾ ਹੈ, ਤੇ ਫਿਰ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੀ ਭਗਤੀ ਵਸਦੀ ਹੈ।
ਔੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਢਾਡੀ ਵਰਣਨ ਕਰਕੇ ਅਤੇ ਆਪਣੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜਿਵੇਂ ਸੁਣੀ ਗਈ ਉਹਦੇ ਬਾਰੇ ਦੱਸਣ ਲੱਗੇ ਹਨ। ਹਜ਼ੂਰ ਕਹਿੰਦੇ ਨੇ ਹੁਣ ਢਾਡੀ ਹਰ ਪ੍ਰਭ ਖਸਮ ਕਾ, ਵੀ ਮੈਂ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦਾ ਢਾਡੀ ਹਾਂ। ਢਾਡੀਆਂ ਦਾ ਕੰਮ ਕੀ ਹੁੰਦਾ? ਵੀ ਸੂਰਬੀਰਾਂ ਦੇ ਜਸਤੀਆਂ ਵਾਰਾਂ ਗਾਉਣੀਆਂ, ਪਰ ਹਜ਼ੂਰ ਕਹਿੰਦੇ ਅਸੀਂ ਤਾਂ ਵਾਹਿਗੁਰੂ ਦਾ ਜਸ ਕਰਦੇ ਹਾਂ। ਹੁਣ ਢਾਡੀ ਹਰ ਪ੍ਰਭ ਖਸਮ ਕਾ, ਅਸੀਂ ਕਿਸੇ ਆਮ ਦੁਨਿਆਵੀ ਮਨੁੱਖ ਦੀ ਉਸਤ ਨਹੀਂ ਕਰਦੇ, ਇਹਨਾਂ ਵਾਰਾਂ ਦੇ ਵਿੱਚ ਗੁਰੂ ਮਹਾਰਾਜ ਨੇ ਅਕਾਲ ਪੁਰਖ ਦੀ ਹੀ ਉਸਤ ਕੀਤੀ ਹੈ। ਹਜ਼ੂਰ ਕਹਿੰਦੇ ਨੇ ਮੈਂ ਉਸ ਮਾਲਕ ਵਾਹਿਗੁਰੂ ਦਾ ਢਾਡੀ ਹਾਂ, ਜਸ ਕਰਨ ਵਾਲਾ ਕੀਰਤਨੀਆ ਹਾਂ, ਹਰ ਕਾ ਦਰ ਆਇਆ, ਅਤੇ ਮੈਂ ਉਸ ਵਾਹਿਗੁਰੂ ਦੇ ਦਰ 'ਤੇ ਆਇਆ। ਦਰ ਕੀ ਹੈ? ਸਾਧ ਸੰਗਤ। ਮੈਂ ਸਾਧ ਸੰਗਤ ਵਿੱਚ ਆਇਆ ਅਤੇ ਸਾਧ ਸੰਗਤ ਵਿੱਚ ਆ ਕੇ ਗੁਰੂ ਦਾ ਜਸ, ਵਾਹਿਗੁਰੂ ਦਾ ਜਸ ਗਾਇਨ ਕੀਤਾ।
ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਦੋਂ ਮੈਂ ਵਾਹਿਗੁਰੂ ਦੇ ਦਰ 'ਤੇ ਟਹਿ ਕੇ ਅਰਦਾਸ ਬੇਨਤੀ ਕੀਤੀ, ਹਰ ਅੰਦਰ ਸੁਣੀ ਪੁਕਾਰ, ਅਤੇ ਵਾਹਿਗੁਰੂ ਪਰਮੇਸ਼ਰ ਸਾਡੇ ਅੰਦਰ ਹੀ ਬੈਠਾ ਸੀ, ਅਤੇ ਉਹ ਅੰਦਰ ਬੈਠੇ ਵਾਹਿਗੁਰੂ ਪਰਮੇਸ਼ਰ ਨੇ ਸਾਡੀ ਪੁਕਾਰ ਸੁਣ ਲਈ, ਸਾਡੀ ਫਰਿਆਦ ਸੁਣ ਲਈ, ਸਾਡੀ ਅਰਦਾਸ ਸੁਣ ਲਈ, ਢਾਡੀ ਮੁਖ ਲਾਇਆ, ਅਤੇ ਫਿਰ ਉਸਨੇ ਢਾਡੀ ਨੂੰ ਹੁਕਮ ਕਰ ਦਿੱਤਾ ਵੀ ਇਹਨੂੰ ਅੰਦਰ ਆਉਣ ਦਿਓ, ਅਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਫਿਰ ਇਸ ਢਾਡੀ ਨੂੰ ਆਪਣੇ ਮੁਖ ਲਾਇਆ, ਮੱਥੇ ਲਾਇਆ, ਭਾਵ ਅੰਦਰ ਆ ਕੇ ਸਾਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਪਾਸ ਬੁਲਾਇਆ, ਤੇ ਸਾਨੂੰ ਪ੍ਰਤੱਖ ਦਰਸ਼ਨ ਦੀਦਾਰੇ ਦੇ ਦਿੱਤੇ।
ਹਰ ਪੁੱਛਿਆ ਢਾਡੀ ਸਦ ਕੈ ਕਿਤ ਅਰਥ ਤੂੰ ਆਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਢਾਡੀ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਸੱਦ ਕੇ ਇਹ ਗੱਲ ਪੁੱਛੀ। ਕੀ ਪੁੱਛੀ? ਕਿਤ ਅਰਥ ਤੂੰ ਆਇਆ, ਵੀ ਤੂੰ ਇਹ ਦੱਸ ਕਿਸ ਮਨੋਰਥ ਨੂੰ ਲੈ ਕੇ ਆਇਆ, ਕਿਸ ਵਾਸਤੇ ਮੇਰੇ ਕੋਲ ਆਇਆ। ਤੇ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਮੈਨੂੰ ਢਾਡੀ ਨੂੰ ਸੱਦ ਕੇ ਪੁੱਛਿਆ।
ਦੇਵ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕੀਤੀ, ਨ ਦੇਵੋ ਦਾਨ ਦਿਆਲ ਪ੍ਰਭ, ਹੇ ਵਾਹਿਗੁਰੂ ਜੀ ਤੁਸੀਂ ਦਇਆ ਦੇ ਘਰ ਹੋ, ਕਿਰਪਾ ਕਰੋ, ਮੈਨੂੰ ਹਮੇਸ਼ਾ ਲਈ ਇਹ ਦਾਨ ਦਿਓ। ਕਿਹੜਾ ਦਾਨ? ਹਰ ਨਾਮ ਤੇ ਆਇਆ, ਮੈਂ ਹਰ ਵੇਲੇ ਆਪ ਜੀ ਦੇ ਨਾਮ ਨੂੰ ਹੁਣ ਤੱਕ ਤੇ ਆਇਆ ਤੇ ਨਾਮ ਹੀ ਤੁਹਾਡਾ ਧਿਆਉਂਦਾ ਰਵਾਂ, ਇਹੀ ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ। ਜਿੰਨੇ ਵੀ ਗੁਰੂ ਘਰ ਦੇ ਰਾਗੀ ਢਾਡੀ ਨੇ, ਕੀਰਤਨੀਏ ਨੇ, ਕਥਾ ਵਾਚਕ ਨੇ, ਪ੍ਰਚਾਰਕ ਨੇ, ਬਈ ਤੁਸੀਂ ਗੁਰੂ ਕੋਲੋਂ, ਰੱਬ ਦੇ ਕੋਲੋਂ ਇਹ ਦਾਤਾਂ ਮੰਗਣੀਆਂ ਨੇ। ਲੋਕਾਂ ਦੀ ਖੁਸ਼ਾਮਤ ਨਹੀਂ ਕਰਨੀ, ਲੋਕਾਂ ਦੇ ਮੂਹਰੇ ਹੱਥ ਨਹੀਂ ਅੱਡਣੇ। ਤੁਸੀਂ ਰੱਬ ਕੋਲੋਂ ਮੰਗੋ, ਆਪਣੇ ਗੁਰੂ ਕੋਲੋਂ ਮੰਗੋ। ਤੁਸੀਂ ਗੁਰੂ ਤੋਂ ਮੰਗੋਗੇ ਤੇ ਗੁਰੂ ਨੇ ਆਪ ਹੀ ਸਭ ਕੁਝ ਦੇ ਦੇਣਾ ਤੇ ਦਵਾ ਦੇਣਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਦੋਂ ਅਸੀਂ ਵਾਹਿਗੁਰੂ ਦੇ ਦਰ ਤੇ ਆ ਕੇ ਅਰਦਾਸ ਕੀਤੀ ਨਾ, ਤੇ ਉਹ ਸਾਡੇ ਮਾਲਕ ਨੇ ਸਾਡੀ ਕੀਤੀ ਫਰਿਆਦ ਨੂੰ, ਅਰਦਾਸ ਨੂੰ ਸੁਣਿਆ ਤੇ ਫਿਰ ਉਹਨੇ ਸਾਨੂੰ ਆਪਣੇ ਅੰਦਰ ਬੁਲਾਇਆ ਤੇ ਅੰਦਰ ਬੁਲਾ ਕੇ ਸਾਨੂੰ ਇਹ ਗੱਲ ਪੁੱਛੀ ਵੀ ਦੱਸੋ ਤੁਹਾਡੇ ਆਉਣ ਦਾ ਕੀ ਮਨੋਰਥ ਹੈ, ਕੀ ਇੱਛਾ ਹੈ। ਤੇ ਅਸੀਂ ਉਹਦੇ ਕੋਲ ਇਹ ਬੇਨਤੀ ਕੀਤੀ, ਮਹਾਰਾਜ ਸਾਨੂੰ ਨਾਮ ਦਾ ਦਾਨ ਬਖਸ਼ੋ। ਇਸ ਢੰਗ ਦੇ ਨਾਲ ਸਾਨੂੰ ਇਹ ਜਾਚ ਸਿਖਾਉਂਦੇ ਨੇ ਵੀ ਗੁਰੂ ਤੇ ਰੱਬ ਕੋਲੋਂ ਨਾਮ ਦੀ ਯਾਚਨਾ ਕਰਨੀ ਚਾਹੀਦੀ ਹੈ।
ਹਰ ਦਾਤੈ ਹਰ ਨਾਮ ਜਪਾਇਆ, ਨਾਨਕ ਪੈਨਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵਾਰ ਦੀ ਸਮਾਪਤੀ ਕਰਦਿਆਂ ਹੋਇਆਂ ਫਰਮਾ ਰਹੇ ਨੇ ਵੀ ਉਸ ਦਾਤੇ ਵਾਹਿਗੁਰੂ ਨੇ ਕਿਰਪਾ ਕੀਤੀ, ਆਪਣਾ ਨਾਮ ਦਿੱਤਾ ਤੇ ਦਿੱਤਾ ਹੀ ਨਹੀਂ, ਹਰ ਨਾਮ ਜਪਾਇਆ, ਉਸਨੇ ਆਪਣਾ ਨਾਮ ਜਪਾਇਆ ਵੀ, ਕਿਉਂਕਿ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਨਾਮ ਜਪਾਉਂਦਾ, ਨਹੀਂ ਤੇ ਸਤਿਗੁਰੂ ਨੇ ਲਿਖਿਆ ਹੈ ਆਖਣ ਔਖਾ ਸਾਚਾ ਨਾਮ। ਨਾਮ ਜਪਣਾ ਬਹੁਤ ਔਖੀ ਗੱਲ ਹੈ, ਪਰ ਜਦੋਂ ਉਸ ਦਾਤੇ ਨੇ ਕਿਰਪਾ ਕੀਤੀ ਤੇ ਸਾਨੂੰ ਆਪਣਾ ਨਾਮ ਵੀ ਜਪਾ ਦਿੱਤਾ, ਨਾਨਕ ਪਹਿਨਾਇਆ, ਹਜ਼ੂਰ ਕਹਿੰਦੇ ਹੁਣ ਇੱਥੇ ਬਸ ਨਹੀਂ, ਤੇ ਉਸ ਮਾਲਕ ਨੇ ਮੈਨੂੰ ਪਹਿਨਾ ਵੀ ਦਿੱਤਾ, ਸਰੋਪਾਓ ਵੀ ਦਿੱਤਾ। ਤੁਰ ਦਰਗਾਹ ਤੋਂ ਉਸ ਵਾਹਿਗੁਰੂ ਪਰਮੇਸ਼ਰ ਨੇ ਬ੍ਰਹਮ ਗਿਆਨ ਦਾ, ਦਰਗਾਹੀ ਸਨਮਾਨ ਦਾ ਐਸਾ ਸਰੋਪਾਓ ਦਿੱਤਾ ਜਿਸ ਦਾ ਸਦਕਾ ਲੋਕ ਤੇ ਪ੍ਰਲੋਕ ਵਿੱਚ ਸਾਡੀ ਸੋਭਾ ਹੋਈ। ਹੁਣ ਅਖੀਰ ਦੇ ਉੱਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁੱਧ ਸ਼ਬਦ ਲਿਖੇ। ਇਹ ਵਾਰ ਸਮਾਪਤੀ ਤੋਂ ਅਖੀਰ ਤੇ, ਕਿਉਂਕਿ ਪਹਿਲੀ ਵਾਰ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਦਰਜ ਨੇ। ਉਹਨਾਂ 22 ਵਾਰਾਂ ਦੇ ਵਿੱਚੋਂ ਵੀ ਜਿਹੜੀਆਂ 17 ਵਾਰਾਂ ਨੇ ਉਹਨਾਂ ਦੇ ਨਾਲ ਸ਼ੁੱਧ ਸ਼ਬਦ ਲਿਖਿਆ ਹੈ ਤੇ ਕੁਝ ਥਾਵਾਂ ਤੇ ਸ਼ੁੱਧ ਕੀਚੇ ਸ਼ਬਦ ਵੀ ਲਿਖਿਆ ਹੈ। ਇਹਦੇ ਬਾਰੇ ਜਿਹੜੇ ਸੰਪਰਦਾਈ ਮਹਾਂਪੁਰਖ ਨੇ ਉਹਨਾਂ ਦਾ ਖਿਆਲ ਹੈ, ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾ ਤਰਤੀਬ ਬਾਣੀ ਲਿਖਵਾਈ ਤੇ ਉਸ ਵੇਲੇ ਇਹਨਾਂ ਵਾਰਾਂ ਦੀ ਸੁਧਾਈ ਕਰਨ ਤੋਂ ਉਪਰੰਤ ਸ਼ੁੱਧ ਸ਼ਬਦ ਲਿਖ ਕੇ ਮੋਹਰ ਲਾਈ ਹੈ ਵੀ ਇਹ ਜਿਹੜੀ ਬਾਣੀ ਸ਼ੁੱਧ ਹੈ। ਜਿੰਨੇ ਵੀ ਸ਼ਲੋਕ ਮਹੱਲੇ ਪੌੜੀਆਂ ਦੀ ਰਚਨਾ ਹੋਈ ਹੈ, ਕੋਈ ਇਹ ਨਾ ਸਮਝ ਲਵੇ ਵੀ ਵਾਰ ਤੇ ਚੌਥੇ ਪਾਤਸ਼ਾਹ ਦੀ ਸੀ, ਇਹਦੇ ਵਿੱਚ ਸ਼ਲੋਕ ਪਹਿਲੇ ਪਾਤਸ਼ਾਹ ਦੇ ਵੀ, ਗੁਰੂ ਅੰਗਦ ਦੇ ਮਹਾਰਾਜ ਦੇ ਵੀ ਤੇ ਗੁਰੂ ਅਮਰਦਾਸ ਮਹਾਰਾਜ ਦੇ ਕਿਵੇਂ ਆ ਗਏ। ਇਹ ਸਾਰੀ ਤਰਤੀਬ ਦੇ ਕੇ ਤੇ ਫਿਰ ਇਹਦੀ ਸੁਧਾਈ ਕਰਕੇ ਗੁਰੂ ਮਹਾਰਾਜ ਨੇ ਇਹ ਮੋਹਰ ਛਾਪ ਲਾਈ ਸ਼ੁੱਧ, ਵੀ ਇਹ ਵਾਰ ਸ਼ੁੱਧ ਹੈ, ਇਹ ਬਾਣੀ ਸ਼ੁੱਧ ਹੈ ਔਰ ਇਹਦੇ ਉੱਤੇ ਨਿਸ਼ਚਾ ਕਰਨਾ ਹੈ। ਤੇ ਦੂਸਰਾ ਸ਼ੁੱਧ ਕੀਚੇ ਦਾ ਅਰਥ ਇਹ ਹੈ ਵੀ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੀ ਸੁਧਾਈ ਕਰਵਾਉਂਦੇ ਸਨ ਤੇ ਭਾਈ ਗੁਰਦਾਸ ਜੀ ਦੇ ਪਾਸੋਂ ਜਿਹੜੀ ਤਾਂ ਵਾਰ ਸ਼ੁੱਧ ਹੋ ਗਈ, ਉਹਦੇ ਉੱਤੇ ਤਾਂ ਸ਼ੁੱਧ ਸ਼ਬਦ ਦੀ ਮੋਹਰ ਲਾ ਦਿੱਤੀ ਵੀ ਇਹ ਬਾਣੀ ਸ਼ੁੱਧ ਹੈ। ਤੇ ਜਿਹਦੀ ਹਾਲੇ ਸੁਧਾਈ ਹੋਣੀ ਸੀ ਲਗਾਂ ਮਾਤਰਾ ਦੀ, ਤੇ ਸ਼ੁੱਧ ਕੀਚੇ, ਉੱਥੇ ਸ਼ੁੱਧ ਕੀਚੇ ਸ਼ਬਦ ਲਿਖਿਆ, ਵੀ ਇਹਨੂੰ ਸ਼ੁੱਧ ਕਰੋ, ਇਹਦੀ ਸੁਧਾਈ ਕਰੋ। ਇਹ ਦੋ ਕਿਸਮ ਦੇ ਭਾਵ ਗੁਰਬਾਣੀ ਵਿੱਚ ਆਉਂਦੇ ਨੇ, ਇਹਦੇ ਬਾਰੇ ਮਹਾਂਪੁਰਖ ਵਿਚਾਰ ਦੱਸਦੇ ਸਨ ਵੀ ਇਹ ਜਿਹੜੀ ਸ਼ੁੱਧ ਗੁਰੂ ਅਰਜਨ ਦੇਵ ਮਹਾਰਾਜ ਦੀ ਇਹ ਮੋਹਰ ਲਾਈ ਹੋਈ ਹੈ ਵੀ ਬਾਣੀ ਸ਼ੁੱਧ ਹੈ, ਕੋਈ ਇਸ ਉੱਤੇ ਕੋਈ ਵਾਦ ਕਾਢ ਕਰਨ ਦਾ ਕੋਈ ਹੀਆ ਨਾ ਕਰੇ ਅਤੇ ਕੋਈ ਇਸ ਨੂੰ ਇਹ ਨਾ ਸੋਚੇ ਬਈ ਇਹ ਬਾਣੀ ਦੇ ਵਿੱਚ ਕੋਈ ਕਮੀ ਬੇਸ਼ੀ ਹੈ ਅਤੇ ਮੈਂ ਇਸ ਨੂੰ ਠੀਕ ਕਰ ਸਕਦਾ ਹਾਂ। ਜਿਵੇਂ ਵੀ ਗੁਰਬਾਣੀ ਲਿਖੀ, ਗੁਰਬਾਣੀ ਸਾਡਾ ਗੁਰੂ ਹੈ, ਇਹ ਸ਼ੁੱਧ ਹੈ ਅਤੇ ਤੁਸੀਂ ਇਹਦੇ ਉੱਤੇ ਭਰੋਸਾ ਕਰੋ। ਅਤੇ ਜਦੋਂ ਗੁਰਬਾਣੀ 'ਤੇ ਭਰੋਸਾ ਕਰੋਗੇ ਅਤੇ ਗੁਰਬਾਣੀ ਤੁਹਾਡੇ ਅੰਦਰ ਵਸੇਗੀ ਸ਼ੁੱਧ, ਫਿਰ ਤੁਹਾਡਾ ਹਿਰਦਾ ਵੀ ਸ਼ੁੱਧ ਪਵਿੱਤਰ ਹੋ ਜਾਵੇਗਾ। ਜਦੋਂ ਹਿਰਦਾ ਪਵਿੱਤਰ ਹੋ ਗਿਆ ਅਤੇ ਸ਼ੁੱਧ, ਤੁਹਾਨੂੰ ਵਾਹਿਗੁਰੂ ਪਰਮੇਸ਼ਰ ਦੀ ਸ਼ੁੱਧ ਸੋਝੀ ਵੀ ਪ੍ਰਾਪਤ ਹੋਵੇਗੀ। ਅਤੇ ਜਦੋਂ ਵਾਹਿਗੁਰੂ ਦੀ ਸੋਝੀ ਪ੍ਰਾਪਤ ਹੋ ਗਈ ਅਤੇ ਫਿਰ ਤੁਹਾਡਾ ਜੀਵਨ ਸ਼ੁੱਧ, ਨਿਰਮਲ ਅਤੇ ਪਵਿੱਤਰ ਹੋ ਜਾਵੇਗਾ। ਇਸ ਤਰ੍ਹਾਂ ਮਹਾਂਪੁਰਖ ਇਹ ਸ਼ੁੱਧ ਸ਼ਬਦ ਦੇ ਅਰਥ ਕਰਦੇ ਸਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ ਔਰ ਇਹ ਸ਼੍ਰੀ ਰਾਗ ਦੀ ਵਾਰ ਅੱਜ ਸੰਪੂਰਨ ਹੋਈ ਹੈ ਅਤੇ ਅੱਗੇ ਭਗਤ ਬਾਣੀ ਦੀ ਕਥਾ ਆਰੰਭ ਹੋਵੇਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ ਆਪਾਂ ਇਹਨਾਂ ਨੂੰ ਸੁਣਿਆ, ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਿਤ ਦੇਵ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ, ਹਰ ਦਾਤੈ ਹਰ ਨਾਮ ਜਪਾਇਆ, ਨਾਨਕ ਪਹਿਨਾਇਆ ਸ਼ੁੱਧ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।